ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਆਪੇ ਕਰਨ ਹਾਰਾ ਚਰਨ ਧੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕਹੁ ਬਲਿਹਾਰਾ ਮੇਰੇ ਰਾਮ ਰਾਏ ਜਿਉਂ ਰੱਖ ਹੈ ਤਿਉਂ ਰਹੀਐ ਤੁਧ ਭਾਵੈ ਤਾਂ ਨਾਮ ਜਪਾਵੈ ਸੁਖ ਤੇਰਾ ਦਿੱਤਾ ਲਹੀਐ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਹੈ ਤਹਿ ਬੈਕੁੰਠ ਜਹਿ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਏ ਹੈ ਸਿਮਰ 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 ਨਾਮ ਜੀਵਾ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਧੋਏ ਧੋਏ ਪੀਵਾਂ ਮੇਰੇ ਸਤਿਗੁਰ ਦੀਨ ਦਿਆਲਾ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰੈ ਦੁਆਰੈ ਆਇਆ ਨਾਨਕ ਕਉ ਪ੍ਰਭ ਭਏ ਕਿਰਪਾਲਾ ਸਤਿਗੁਰ ਪੂਰਾ ਪਾਇਆ ਨਾਨਕ ਕਉ ਪ੍ਰਭ ਭਏ ਕਿਰਪਾਲਾ ਸਤਿਗੁਰ ਪੂਰਾ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਹੋਈ ਸਾਧ ਸੰਗਤ ਜੀਓ ਆਪ ਜੀ ਸਤਿਕਾਰਯੋਗ ਬਾਬਾ ਅਵਤਾਰ ਸਿੰਘ ਜੀ ਬਦਨੀ ਕਲਾ ਵਾਲਿਆਂ ਪਾਸੋਂ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਕੇ ਆਨੰਦਿਤ ਹੋ ਰਹੇ ਸੀ। ਲੜੀਵਾਰ ਜੋ ਪਾਤਸ਼ਾਹ ਜੀ ਦੀ ਗੁਰਬਾਣੀ ਚੱਲ ਰਹੀ ਹੈ ਵਡਹੰਸ ਰਾਗ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਤੀਸਰੇ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਤੀਜੀ ਪੌੜੀ ਦੀ ਕੱਲ ਵਿਚਾਰ ਜੋ ਹੋਈ ਸੀ ਚੌਥਾ ਸਲੋਕ ਆਪਾਂ ਗੁਰਚਰਨਾਂ ਦਾ ਆਸਰਾ ਲੈ ਕੇ ਵਿਚਾਰਨਾ ਹੈ। ਸਤਿਗੁਰਾਂ ਦੇ ਸ੍ਰੇਸ਼ਟ ਉਪਦੇਸ਼ ਨੂੰ ਸਮਝ ਕੇ ਮੰਨਣ ਦਾ ਉਪਰਾਲਾ ਕਰਦਿਆਂ ਹੋਇਆਂ ਲਾਹਾ ਪ੍ਰਾਪਤ ਕਰਨ ਦਾ ਯਤਨ ਕਰਨਾ ਹੈ। ਸਾਰੇ ਪ੍ਰੇਮ ਨਾਲ ਬੁਲਾਈਏ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਸਲੋਕ ਮਹੱਲਾ ਤੀਜਾ ਸਤਿਗੁਰ ਮਿਲਿਆ ਭੁੱਖ ਗਈ ਭੇਖੀ ਭੁੱਖ ਨਾ ਜਾਏ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਫੁਰਮਾਨ ਕਰਦੇ ਨੇ ਕਿ ਜਦ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਜੀ ਜੋਤ ਦੇ ਚਰਨੀ ਲੱਗ ਜਾਈਦਾ ਹੈ ਤਦੋਂ ਸਾਡੀਆਂ ਮਨ ਦੀਆਂ ਭੁੱਖਾਂ ਖਤਮ ਹੋ ਜਾਂਦੀਆਂ ਨੇ। ਦੋ ਤਰ੍ਹਾਂ ਦੀ ਮੁੱਖ ਰੂਪ ਵਿੱਚ ਭੁੱਖ, ਇੱਕ ਉਹ ਭੁੱਖ ਜੋ ਸਾਡੇ ਸਰੀਰ ਨਾਲ ਸੰਬੰਧਿਤ ਹੋਇਆ ਕਰਦੀ ਹੈ। ਸਰੀਰ ਨੂੰ ਚਾਹੇ ਖੁਰਾਕ ਦੀ ਲੋੜ ਹੈ, ਚਾਹੇ ਕੱਪੜੇ ਦੀ ਲੋੜ ਹੈ, ਚਾਹੇ ਘਰ ਦੀ ਲੋੜ ਹੈ, ਚਾਹੇ ਪ੍ਰਾਪਰਟੀ ਦੀ ਲੋੜ ਹੈ, ਇਹ ਸਾਰੀਆਂ ਭੁੱਖਾਂ ਸਰੀਰ ਨਾਲ ਅਸਥੂਲ ਸਰੀਰ ਨਾਲ ਸੰਬੰਧਿਤ ਹਨ। ਜਦ ਤੱਕ ਸੱਚੇ ਸਤਿਗੁਰਾਂ ਦੇ ਚਰਨੀ ਕੋਈ ਜੀਵ ਨਹੀਂ ਲੱਗਦਾ ਉਸ ਨੂੰ ਅਨੰਤ ਤਰ੍ਹਾਂ ਦੀ ਪਾਤਸ਼ਾਹੀ, ਸੰਸਾਰ ਦੇ ਬਹੁਤ ਵੱਡੇ ਖਜ਼ਾਨੇ ਵੀ ਮਿਲ ਜਾਣ, ਉਸ ਦੀ ਤ੍ਰਿਸ਼ਨਾ ਖਤਮ ਨਹੀਂ ਹੋ ਸਕਦੀ ਔਰ ਉਸ ਦੀ ਭੁੱਖ ਕਿਵੇਂ ਉਤਰ ਜਾਏਗੀ। ਸਤਿਗੁਰਾਂ ਦੇ ਚਰਨੀ ਲੱਗਣ ਦੇ ਨਾਲ, ਸਤਿਗੁਰਾਂ ਦੇ ਸ਼ਬਦ ਦਾ ਗਿਆਨ ਪ੍ਰਾਪਤ ਹੋਣ ਦੇ ਨਾਲ ਜਦ ਸੰਤੋਖ ਆ ਜਾਏਗਾ, ਜਿਸ ਵੀ ਜਗ੍ਹਾ ਤੇ ਉਹ ਇਨਸਾਨ ਸੋ ਉਸ ਵਕਤ ਹੋਵੇਗਾ ਉੱਥੇ ਸੰਤੋਖੀ ਬਣ ਕੇ ਰੱਜ ਜਾਏਗਾ। ਸਤਿਗੁਰਾਂ ਦੇ ਪਵਿੱਤਰ ਬਚਨਾਂ ਦੇ ਬਲ ਦਾ ਸਦਕਾ ਹੀ ਇਨਸਾਨ ਰੱਜ ਜਾਏਗਾ, ਤ੍ਰਿਪਤ ਹੋ ਜਾਏਗਾ। ਜਦ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੰਥ ਦੇ ਵਿੱਚ ਵੱਖ ਵੱਖ ਗੁਰਮੁਖ ਪਿਆਰਿਆਂ ਨੂੰ ਮਿਲਦੇ ਹਾਂ ਤੇ ਕਦੇ ਕਦੇ ਐਸੇ ਪਿਆਰੇ ਮਿਲ ਪੈਂਦੇ, ਉਹ ਕਹਿ ਦਿੰਦੇ ਆ ਕਿ ਸਾਰੀਆਂ ਹੀ ਇੱਛਾ ਪੂਰੀਆਂ ਹੋ ਗਈਆਂ, ਹੁਣ ਤਾਂ ਮਹਾਰਾਜ ਪਾਤਸ਼ਾਹ ਜੀ ਨੇ ਕੋਈ ਇੱਛਾ ਬਾਕੀ ਨਹੀਂ ਰਹਿਣ ਦਿੱਤੀ। ਉਦੋਂ ਬਹੁਤ ਮਨ ਪ੍ਰਸੰਨ ਹੁੰਦਾ ਹੈ ਕਿ ਪਾਤਸ਼ਾਹ ਤੇਰੇ ਇਸ ਸਿੱਖੀ ਦੇ ਬਾਗ ਦੇ ਅੰਦਰ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਤ੍ਰਿਪਤ ਹੋਏ ਤੇ ਰੱਜੇ ਹੋਏ, ਪ੍ਰਸੰਨ ਹੋਏ ਗੁਰਸਿੱਖ ਵੀ ਮਿਲਦੇ ਨੇ ਜਿਹੜੇ ਤੇਰੇ ਸ਼ਬਦ ਦੀ ਕਿਰਪਾ ਦਾ ਸਦਕਾ ਰੱਜ ਗਏ ਨੇ, ਤ੍ਰਿਪਤ ਹੋ ਗਏ ਨੇ। ਦੂਸਰੀ ਭੁੱਖ ਹੋਇਆ ਕਰਦੀ ਹੈ ਮਨ ਦੀ ਸ਼ਾਂਤੀ ਦੀ। ਜਦ ਤੱਕ ਸੱਚੇ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਨਹੀਂ ਪੜੀ ਜਾਂਦੀ, ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਸਤਿਗੁਰਾਂ ਦੇ ਹੀ ਦੱਸੇ ਹੋਏ ਤਰੀਕੇ ਦੇ ਅਨੁਸਾਰ ਆਪਣਾ ਗੁਰੂ ਨਹੀਂ ਮੰਨਿਆ ਜਾਂਦਾ ਤਦ ਤੱਕ ਸਾਡੇ ਅਧਿਆਤਮਿਕ ਕੁਐਸਚਨ ਸਵਾਲ ਉਹ ਵੀ ਨਹੀਂ ਹੱਲ ਹੋ ਸਕਦੇ। ਔਰ ਸਾਡੇ ਮਨ ਦੇ ਅੰਦਰ ਅਧਿਆਤਮਿਕ ਮਾਰਗ ਦੇ ਵਾਸਤੇ ਅਸੀਂ ਅਨੰਤ ਤਰ੍ਹਾਂ ਦੇ ਭੇਖੀਆਂ ਪਖੰਡੀਆਂ ਦੇ ਪਾਸ ਤੁਰੇ ਫਿਰੀਏ, ਕਿਤਿਓਂ ਵੀ ਇਹ ਭਰਥਰੀ ਯੋਗੀ ਦੇ ਵਾਂਗ ਸਾਰੀ ਉਮਰ ਗਵਾ ਕਰਕੇ ਇਹ ਮਨ ਹਮੇਸ਼ਾ ਭਟਕਦਾ ਹੀ ਰਹੇਗਾ। ਜਦ ਸੱਚਾ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਿਲੇਗਾ ਤਦੋਂ ਹੀ ਮਨ ਨੂੰ ਸ਼ਾਂਤੀ ਆਵੇਗੀ, ਤਦੋਂ ਹੀ ਸਾਡੀ ਆਤਮਕ ਭੁੱਖ ਜੋ ਹੈ ਉਹ ਅਧਿਆਤਮਕ ਰਸਤੇ ਵਾਲੀ ਭੁੱਖ ਜੋ ਹੈ ਉਹ ਸਾਡੀ ਪੂਰੀ ਹੋਵੇਗੀ। ਮਹਾਰਾਜ ਪਾਤਸ਼ਾਹ ਨੇ ਫਰਮਾਉਂਦੇ ਨੇ, ਇਸ ਪੰਕਤੀ ਵਿੱਚ ਤੁਲਨਾ ਕੀਤੀ ਹੋਈ ਪਾਤਸ਼ਾਹ ਨੇ ਕਿ ਸਤਿਗੁਰ ਮਿਲਿਆ ਭੁੱਖ ਗਈ ਭੇਖੀ ਭੁੱਖ ਨਾ ਜਾਏ। ਸੱਚੇ ਸਤਿਗੁਰਾਂ ਨੂੰ ਮਿਲਿਆ ਭੁੱਖਾਂ ਦੂਰ ਹੋ ਜਾਂਦੀਆਂ ਨੇ। ਪਾਤਸ਼ਾਹ ਜੀ ਕਹਿੰਦੇ ਆ ਭੇਖੀਆਂ ਦੇ ਪਿੱਛੇ ਲੱਗਣ ਨਾਲ ਭੁੱਖ ਨਹੀਂ ਜਾਂਦੀ, ਜਾਂ ਭੇਖ ਧਾਰਨ ਕਰਕੇ ਆਪ ਕੇਵਲ ਭੇਖੀ ਬਣ ਜਾਈਏ ਪਖੰਡੀ ਬਣ ਜਾਈਏ, ਸੱਚੇ ਸਤਿਗੁਰਾਂ ਤੋਂ ਦੂਰ ਹੋਈਏ, ਪਾਤਸ਼ਾਹ ਕਹਿੰਦੇ ਤਾਂ ਵੀ ਭੁੱਖਾਂ ਨਹੀਂ ਜਾਂਦੀਆਂ। ਦੇਨ ਹਾਰ ਪ੍ਰਭ ਛੋੜ ਕੈ ਲੱਗ ਹੈ ਆਨ ਸੁਆਏ, ਨਾਨਕ ਕਹੂ ਨਾ ਸੀਜਈ ਬਿਨ ਨਾਵੇਂ ਪਤ ਜਾਏ। ਪਾਤਸ਼ਾਹ ਫਰਮਾਉਂਦੇ ਜੋ ਸੱਚਾ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਦੇ ਰੂਪ ਧੰਨ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਹਨ, ਤਿਨ੍ਹਾਂ ਦੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਵਿੱਚ ਜਗਤ ਦੀ ਕਲਿਆਣ ਹੁਣ ਕਰ ਰਹੀ ਹੈ, ਤਿਸ ਦੁਆਰੇ ਨੂੰ ਛੱਡ ਕੇ, ਤਿਸ ਦਾਤਾਰ ਨੂੰ ਛੱਡ ਕੇ ਪਾਤਸ਼ਾਹ ਜੀ ਕਹਿੰਦੇ ਹੋਰਨਾਂ ਸਵਾਰਥਾਂ ਨੂੰ ਪੂਰਿਆਂ ਕਰਨ ਲਈ ਹੋਰਨਾਂ ਥਾਵਾਂ ਤੇ ਜਾ ਜਾਵਾਂਗੇ। ਪਾਤਸ਼ਾਹ ਜੀ ਕਹਿੰਦੇ ਆ ਉਹ ਤਾਂ ਪਤ ਖਰਾਬ ਹੋਵੇਗੀ, ਇੱਜ਼ਤ ਹੀ ਖਰਾਬ ਹੋਵੇਗੀ। ਫਿਰ ਪ੍ਰਮਾਣ ਬਖਸ਼ਦੇ ਨੇ ਮਹਾਰਾਜ ਪਾਤਸ਼ਾਹ ਕਿ ਹਰ ਬਿਸਰਤ ਸਦਾ ਖੁਆਰੀ, ਜੇ ਪ੍ਰਮਾਤਮਾ ਦਾ ਦੁਆਰਾ ਛੱਡ ਦਈਏ ਸਦਾ ਖੁਆਰ ਹੀ ਹੋਣਾ ਪੈਂਦਾ ਹੈ। ਪਰ ਪਾਤਸ਼ਾਹ ਉੱਥੇ ਵੀ ਤੁਲਨਾ ਕਰਦੇ ਕਿ ਤਾਕਉ ਧੋਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ। ਪਾਤਸ਼ਾਹ ਜਿਨ੍ਹਾਂ ਨੇ ਤੁਹਾਡਾ ਆਸਰਾ ਤੇ ਓਟ ਮਨ ਵਿੱਚ ਮੰਨ ਲਈ ਹੈ, ਹੁਣ ਉਹਨਾਂ ਨੂੰ ਧੋਖਾ ਨਹੀਂ ਕੋਈ ਵਿਆਪ ਸਕਦਾ। ਤਾਕਉ ਧੋਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ, ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਆਰ ਜਾਰੀ, ਨਵ ਖੰਡਨ ਕੋ ਰਾਜ ਕਮਾਵੇ ਅੰਤ ਚੱਲੈ ਗੋਹਾਰੀ। ਪਾਤਸ਼ਾਹ ਕਹਿੰਦੇ ਜੇ ਨੌ ਖੰਡ ਧਰਤੀ ਦਾ ਰਾਜ ਵੀ ਕੋਈ ਕਮਾ ਲਵੇ, ਪਾਤਸ਼ਾਹ ਜੀ ਕਹਿੰਦੇ ਰੱਜੇਗਾ ਉਹ ਫਿਰ ਵੀ ਨਹੀਂ, ਕਿਉਂਕਿ ਭੁੱਖ ਉਸ ਦੀ ਲੱਥੇਗੀ ਨਹੀਂ, ਅਖੀਰ ਤੇ ਕਹੇਗਾ ਕਿ ਮੈਂ ਹਾਰ ਗਿਆ ਹਾਂ। ਪਾਤਸ਼ਾਹ ਕਹਿੰਦੇ ਉਹ ਹਾਰ ਕੇ ਜਾਏਗਾ। ਨਵ ਖੰਡਨ ਕੋ ਰਾਜ ਕਮਾਵੇ ਅੰਤ ਚੱਲੈ ਗੋਹਾਰੀ, ਗੁਣ ਨਿਧਾਨ ਗੁਣ ਤਿੰਨ ਹੀ ਗਾਏ ਜਾ ਕਉ ਕਿਰਪਾ ਧਾਰੀ, ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ। ਪਾਤਸ਼ਾਹ ਫਰਮਾਉਂਦੇ ਆ ਉਹੀ ਧਨਤਾ ਦੇ ਯੋਗ ਹੈ, ਉਹੀ ਸੁਖੀਆ ਹੈ, ਉਸਦਾ ਹੀ ਜਨਮ ਜੋ ਹੈ ਉਹ ਧਨ ਹੈ। ਪਾਤਸ਼ਾਹ ਜੀ ਕਹਿੰਦੇ ਪਰ ਉਹ ਗੁਣ ਤਾਂ ਉਹਨੇ ਗਾਉਣੇ ਹੈ ਜਿਸ ਦੇ ਉੱਤੇ ਪ੍ਰਭੂ ਦੀ ਕਿਰਪਾ ਹੋ ਜਾਣੀ। ਗੁਣ ਨਿਧਾਨ ਗੁਣ ਤਿੰਨ ਹੀ ਗਾਏ ਜਾ ਕਉ ਕਿਰਪਾ ਧਾਰੀ, ਅਗਰ ਕਿਰਪਾ ਹੋ ਗਈ ਹੈ ਤੇ ਪਾਤਸ਼ਾਹ ਫਰਮਾਉਂਦੇ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ। ਐਸੇ ਤੋਂ ਮਹਾਰਾਜ ਕਹਿੰਦੇ ਅਸੀਂ ਵੀ ਬਲਿਹਾਰ ਜਾਂਦੇ ਹਾਂ ਜਿਸਨੇ ਗੁਣ ਗਾ ਲਏ ਪ੍ਰਭੂ ਦੀ ਕਿਰਪਾ ਪ੍ਰਾਪਤ ਕਰਕੇ। ਸਤਿਗੁਰਾਂ ਨੇ ਇਸ ਪਵਿੱਤਰ ਪੰਕਤੀ ਵਿੱਚ ਦੋਨੇ ਪੱਖ ਦੱਸੇ ਹੋਏ ਤੇ ਜਿਨ੍ਹਾਂ ਦੇ ਵੱਡੇ ਭਾਗ ਸੀ ਹਨ ਤੇ ਹੋਣਗੇ ਉਹ ਪਹਿਲਾਂ ਹੀ ਇਸ ਗੱਲ ਦੀ ਵਿਚਾਰ ਕਰਦੇ ਹੈ। ਇੱਕ ਪਾਸੇ ਬੈਠਾ ਹੈ ਜਹਾਂਗੀਰ ਬਾਦਸ਼ਾਹ, ਬਾਦਸ਼ਾਹ ਦਾ ਅਰਥ ਹੁੰਦਾ ਹੈ ਬਾਦ ਦਾ ਅਰਥ ਹੁੰਦਾ ਝਗੜਾ, ਜਿਹੜਾ ਝਗੜਿਆਂ ਦੇ ਸ਼ਾਹ ਹੁੰਦੇ ਹੈ ਉਹਨਾਂ ਨੂੰ ਕਹਿੰਦੇ ਨੇ ਬਾਦਸ਼ਾਹ, ਤੇ ਜਿਹੜੇ ਇੱਜ਼ਤ ਪਤ ਦੇ ਸ਼ਾਹ ਹੁੰਦੇ ਹੈ ਉਹਨਾਂ ਨੂੰ ਕਹਿੰਦੇ ਨੇ ਪਾਤਸ਼ਾਹ। ਇੱਕ ਪਾਸੇ ਬੈਠਾ ਹੈ ਜਹਾਂਗੀਰ ਬਾਦਸ਼ਾਹ ਤੇ ਦੂਜਾ ਥੋੜੀ ਦੂਰ ਦੇ ਉੱਤੇ ਕੈਂਪ ਲੱਗਾ ਹੈ ਉੱਥੇ ਬੈਠਾ ਹੈ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ। ਤੇ ਸਿੱਖ ਜਿਸ ਨੂੰ ਇਹ ਗਿਆਨ ਹੈ, ਜਿਸ ਨੂੰ ਪਤਾ ਹੈ ਕਿ ਇਹ ਬੇਸ਼ੱਕ ਦੇਸ਼ ਦੇ ਰਾਜੇ ਨੇ, ਇਹਨਾਂ ਦੇ ਚਰਨਾਂ ਚ ਜਾ ਕੇ ਭੁੱਖ ਦੂਰ ਨਹੀਂ ਹੋ ਸਕਦੀ, ਕਦੀ ਭੁੱਖੇ ਇਨਸਾਨ ਦੇ ਕੋਲ ਜਾ ਕੇ ਕੋਈ ਆਪਣੀ ਭੁੱਖ ਕੀ ਦੂਰ ਕਰ ਸਕਦਾ, ਹਮੇਸ਼ਾ ਤ੍ਰਿਪਤ ਤਾਂ ਉੱਥੋਂ ਹੀ ਕੋਈ ਹੋਵੇਗਾ ਜਿਸ ਦਾ ਮਨ ਤ੍ਰਿਪਤ ਹੋਇਆ ਹੋਵੇਗਾ। ਤੇ ਉਸ ਸਿੱਖ ਨੇ, ਘਾਹੀ ਸਿੱਖ ਨੇ ਜਦ ਭੁਲੇਖੇ ਦੇ ਨਾਲ ਇੱਕ ਟਕਾ ਤੇ ਇੱਕ ਚੰਗੇ ਚੰਗੇ ਘਾਹ ਦੀ ਪੰਡ ਜੋ ਸ਼ਰਧਾ ਦੇ ਨਾਲ ਵੱਢ ਕੇ ਲਿਆਂਦੀ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਘੋੜੇ ਨੂੰ ਪਾਣੀ ਹੈ, ਤੇ ਜਦ ਭੁਲੇਖੇ ਦੇ ਨਾਲ ਜਹਾਂਗੀਰ ਬਾਦਸ਼ਾਹ ਦੇ ਕੈਂਪ ਵਿੱਚ ਜਾ ਪਹੁੰਚਦਾ ਹੈ ਆਗਰੇ ਦੀ ਘਟਨਾ ਹੈ, ਤੇ ਜਾ ਕੇ ਰੱਖ ਵੀ ਦਿੰਦਾ ਹੈ, ਟਕਾ ਵੀ ਰੱਖ ਦਿੰਦਾ ਹੈ, ਇੱਥੋਂ ਤੱਕ ਵੀ ਭੁਲੇਖਾ ਖਾ ਜਾਂਦਾ ਹੈ ਕਿ ਮੱਥਾ ਵੀ ਟੇਕ ਦਿੰਦਾ ਹੈ। ਪਰ ਜਦੋਂ ਬਚਨ ਕਰਨੇ ਸ਼ੁਰੂ ਕਰਦਾ ਹੈ ਨਾ ਕਿ ਤੁਸੀਂ ਬਹੁਤ ਕੁਝ ਸੱਚੇ ਪਾਤਸ਼ਾਹ ਦਿੱਤਾ ਹੈ, ਪਰ ਇੱਕ ਕਿਰਪਾ ਕਰਿਓ, ਪਰਲੋਕ ਵਿੱਚ ਜਦੋਂ ਜਾਣਾ ਹੈ ਜਮਾਂ ਦੀ ਮਾਰ ਤੋਂ ਬਚਾ ਲਿਓ, ਮੇਰੇ ਗੁਨਾਹ ਮਾਫ਼ ਕਰ ਦਿਓ। ਸੱਚੇ ਪਾਤਸ਼ਾਹ ਉੱਥੇ ਪਰਲੋਕ ਵਿੱਚ ਮੇਰੀ ਸਹਾਇਤਾ ਕਰਿਓ। ਹੁਣ ਉਸ ਬਾਦਸ਼ਾਹ ਨੂੰ ਪਤਾ ਲੱਗ ਗਿਆ ਕਿ ਜਿਸ ਤਰ੍ਹਾਂ ਦੀਆਂ ਇਹ ਗੱਲਾਂ ਕਰ ਰਿਹਾ, ਜਿਸ ਤਰ੍ਹਾਂ ਦੀਆਂ ਇਹ ਮੰਗਾਂ ਮੰਗ ਰਿਹਾ, ਇਹ ਲੱਗਦਾ ਗੁਰੂ ਦਾ ਸਿੱਖ ਹੈ। ਇਹ ਬਾਦਸ਼ਾਹਾਂ ਦੇ ਕੋਲ ਆਉਣ ਵਾਲੇ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਦੇ, ਉਹ ਦੁਨਿਆਵੀ ਦੌਲਤ ਦੀ ਮੰਗ ਕਰਦੇ ਹੈ। ਦੱਸ ਬੈਠਾ ਏ ਜਹਾਂਗੀਰ ਕਹਿੰਦਾ ਏ, ਲੱਗਦਾ ਏ ਗੁਰੂ ਕਿਆ ਸਿੱਖਾਂ ਤੋਂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਤਾਂ ਨਹੀਂ ਕਰਨੇ। ਉਸੇ ਵੇਲੇ ਉਹ ਤ੍ਰਿਪਕ ਗਿਆ, ਕਹਿੰਦਾ ਏ ਹਾਂ ਮੈਂ ਤਾਂ ਉਹਨਾਂ ਦੇ ਦਰਸ਼ਨ ਕਰਨੇ ਸੀ, ਮੈਂ ਤਾਂ ਉਹ ਸਮਝ ਕੇ ਤੁਹਾਡੇ ਕੋਲ ਆਇਆ। ਕਹਿੰਦਾ ਨਹੀਂ ਮੈਂ ਹਾਂ ਜਹਾਂਗੀਰ ਬਾਦਸ਼ਾਹ, ਪਰ ਜੇ ਤੂੰ ਚੱਲ ਆ ਹੀ ਗਿਆ ਏ ਨਾ ਤੇ ਦੱਸ ਕਿੰਨੀ ਦੌਲਤ ਚਾਹੀਦੀ ਹੈ। ਜੇ ਕਹੇ ਤੇ ਇੱਕ ਦੋ ਪਿੰਡ ਹੀ ਤੈਨੂੰ ਜਗੀਰ ਵਜੋਂ ਦੇ ਦਿੰਦਾ, ਸੌਖੀ ਰੋਟੀ ਖਾਇਆ ਕਰੇਗਾ, ਆਖਰ ਤੂੰ ਦੇਸ਼ ਦੇ ਬਾਦਸ਼ਾਹ ਦੇ ਕੋਲ ਆ ਗਿਆ, ਝੁੱਕ ਗਿਆ। ਤੇ ਉਹ ਗੁਰੂ ਕਾ ਸਿੱਖ ਜਿਹਦੇ ਹਿਰਦੇ ਵਿੱਚ ਇਹ ਗੁਰਬਾਣੀ ਦੀਆਂ ਪੰਗਤੀਆਂ ਵਸ ਚੁੱਕੀਆਂ ਪਹਿਲਾਂ ਹੀ ਕਿ ਸਤਿਗੁਰ ਮਿਲਿਆ ਭੁੱਖ ਗਈ ਭੇਖੀ ਭੁੱਖ ਨਾ ਜਾਏ, ਉਹਨੂੰ ਪਤਾ ਇੱਥੋਂ ਮੇਰੀ ਭੁੱਖ ਦੂਰ ਨਹੀਂ ਹੋਣੀ। ਗੁਰੂ ਕੇ ਸਿੱਖ ਨੇ ਐਡੀ ਦਲੇਰੀ ਵਰਤੀ ਹੈ, ਉਸ ਵਕਤ ਦਾ ਭਾਰਤ ਦਾ ਬਾਦਸ਼ਾਹ ਤੇ ਅੱਗਿਓਂ ਆਪਣਾ ਟਕਾ ਚੁੱਕ ਲਿਆ ਤੇ ਆਪਣੀ ਘਾਹ ਦੀ ਪੰਡ ਵੀ ਚੁੱਕ ਲਈ ਹੈ। ਕਹਿੰਦਾ ਮੈਂ ਤੇ ਭੁਲੇਖਾ ਖਾ ਗਿਆ, ਮੇਰੇ ਗਲਤੀ ਬਹੁਤ ਵੱਡੀ ਹੋ ਗਈ, ਮੇਰਾ ਸਿਰ ਤਾਂ ਝੁਕਣਾ ਨਹੀਂ ਸੀ ਚਾਹੀਦਾ ਆਪਣੇ ਪਾਤਸ਼ਾਹ ਤੋਂ ਬਿਨਾਂ ਕਿਸੇ ਦੇ ਅੱਗੇ। ਕਹਿੰਦੇ ਨੇ ਜਹਾਂਗੀਰ ਨੇ ਕਿਹਾ ਭਈ ਰੁਕ ਜਾ, ਮੈਂ ਤੇਰੀ ਗਰੀਬੀ ਦੂਰ ਕਰ ਦਿਆਂਗਾ। ਤੇ ਉਹ ਸਿੱਖ ਕਹਿੰਦਾ ਏ ਮੈਂ ਤਾਂ ਜਿਹੜੀ ਦੌਲਤ ਲੈਣੀ ਹੈ ਉਹ ਦੁਨਿਆਵੀ ਬਾਦਸ਼ਾਹ ਕੋਲ ਹੁੰਦੀ ਨਹੀਂ, ਫਿਰ ਮੇਰੀ ਗਰੀਬੀ ਕਿੱਥੋਂ ਤੂੰ ਦੂਰ ਕਰ ਦੇਂਗਾ। ਕਹਿੰਦੇ ਨੇ ਇਤਿਹਾਸ ਵਿੱਚ ਹੁਣ ਇੱਥੋਂ ਤੱਕ ਆਉਂਦਾ ਕਿ ਬਾਦਸ਼ਾਹ ਨੇ ਭੇਸ ਬਦਲਾ ਲਿਆ, ਆਪਣਾ ਪੁਸ਼ਾਕਾ ਤੋਂ ਹੀ ਪਾਈ ਰੱਖਿਆ, ਉੱਪਰੋਂ ਦੀ ਇੱਕ ਮੈਲਾ ਕੁਚੈਲਾ ਕੱਪੜਾ ਵਲੇਟ ਲਿਆ ਤੇ ਪਿੱਛੇ ਪਿੱਛੇ ਚੱਲ ਪਿਆ ਥੋੜੀ ਦੂਰੀ ਤੇ। ਕਹਿੰਦਾ ਮੈਂ ਦੇਖਦਾ ਹਾਂ ਕਿ ਇਹ ਸਿੱਖ ਨੂੰ ਇਹਨਾਂ ਦਾ ਗੁਰੂ ਭਲਾ ਕੀ ਦਿੰਦਾ ਜਿਹਨੇ ਇੰਨੀ ਦਲੇਰੀ ਵਰਤ ਕੇ ਮੇਰਾ ਦਿਲ ਹੀ ਤੋੜ ਦਿੱਤਾ। ਅਗਰ ਮੈਂ ਬਾਦਸ਼ਾਹ ਮੈਂ ਮੇਰੀ ਟਕਾ ਵੀ ਭੁਗਤਣੀ ਇਹਦੀ ਨਿਗਾਹ ਦੇ ਵਿੱਚ। ਪਿੱਛੇ ਪਿੱਛੇ ਭੇਸ ਬਦਲਾ ਕੇ ਚਲਾ ਗਿਆ ਤੇ ਉਹ ਸਿੱਖ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਲੱਗੇ ਹੋਏ ਕੈਂਪ ਵਿੱਚ ਪਹੁੰਚਦਾ ਹੈ। ਉੱਥੋਂ ਦੂਰੋਂ ਹੀ ਉਹਨੂੰ ਸਿੱਖਾਂ ਦੇ ਦਰਸ਼ਨ ਹੋ ਜਾਂਦੇ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜਿਸ ਤੰਬੂ ਵਿੱਚ ਬੈਠੇ ਨੇ ਉੱਥੇ ਜਾ ਕੇ ਟਕਾ ਰੱਖ ਕੇ ਘਾਹ ਦੀ ਪੰਡ ਭੇਟਾ ਕਰਕੇ ਸੀਸ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੋੜ ਲੈਂਦਾ ਤੇ ਕਹਿੰਦਾ ਪਾਤਸ਼ਾਹ ਪਹਿਲਾਂ ਇੱਕ ਆਉਂਦਿਆਂ ਆਉਂਦਿਆਂ ਹੀ ਗਲਤੀ ਹੋ ਗਈ, ਉਹਦੀ ਖਿਮਾ ਮੰਗਦਾ ਹੈ। ਮਹਾਰਾਜ ਪਾਤਸ਼ਾਹ ਮੈਂ ਆਪਣਾ ਸਿਰ ਕੇਵਲ ਗੁਰੂ ਨਾਨਕ ਸਾਹਿਬ ਦੀ ਜੋਤ ਦੇ ਅੱਗੇ ਝੁਕਾਉਣਾ ਚਾਹੁੰਦਾ, ਪਰ ਇੱਕ ਦੁਨਿਆਵੀ ਬਾਦਸ਼ਾਹ ਦੇ ਸਾਹਮਣੇ ਮੇਰੇ ਕੋਲ ਭੁਲੇਖੇ ਦੇ ਨਾਲ ਝੁਕਿਆ ਗਿਆ, ਉਹਦੀ ਖਿਮਾ ਮੰਗਦਾ ਹੈ। ਮਹਾਰਾਜ ਪਾਤਸ਼ਾਹ ਦੇ ਕੋਲੋਂ ਹੁਣ ਉਹ ਮੰਗ ਰਿਹਾ, ਕਹਿੰਦਾ ਪਾਤਸ਼ਾਹ ਘਰ ਦਿੱਤਾ, ਪਰਿਵਾਰ ਦਿੱਤਾ, ਰੋਜੀ ਰੋਟੀ ਦਿੱਤੀ ਖਾਣ ਵਾਸਤੇ, ਬਹੁਤ ਕੁਛ ਦਿੱਤਾ ਤੁਸੀਂ, ਤੇ ਹੁਣ ਕਿਰਪਾ ਕਰਕੇ ਪਰਲੋਕ ਦੇ ਵਿੱਚ ਜਮ ਜਿਹੜੇ ਉਹ ਤਲਬ ਨਾ ਕਰ ਸਕਣ, ਤੁਹਾਡੀ ਕਿਰਪਾ ਹੋ ਜਾਵੇ, ਤੁਹਾਡਾ ਪ੍ਰਤਾਪ ਦੇਖ ਕੇ ਉਹ ਭੱਜ ਜਾਣ, ਇਹ ਮਿਹਰ ਰੱਖਿਓ। ਮਹਾਰਾਜ ਪਾਤਸ਼ਾਹ ਜੀ ਨੇ ਉਠਾਲ ਲਿਆ ਤਾਂ ਗਲੇ ਨਾਲ ਲਗਾ ਲਿਆ ਤੇ ਪਾਤਸ਼ਾਹ ਕਹਿੰਦੇ ਗੁਰੂ ਕਿਆ ਸਿੱਖਾ, ਉਹ ਤੂੰ ਵੀ ਮੁਕਤ ਹੋਇਆ, ਤੇਰੇ ਬੱਚੇ ਵੀ ਮੁਕਤ ਹੋਏ, ਤੇਰਾ ਪਰਿਵਾਰ ਵੀ ਮੁਕਤ ਹੋਇਆ ਤੇ ਤੇਰੀ ਕੁਲ ਵੀ ਮੁਕਤ ਹੋ ਜਾਵੇਗੀ, ਤੂੰ ਆ ਗਿਆ ਗੁਰੂ ਨਾਨਕ ਸਾਹਿਬ ਦੇ ਦਰ ਦੇ ਉੱਤੇ ਚੱਲ ਕੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ ਤੇ ਸਿੱਖਾਂ ਨੂੰ ਪਹਿਰੇਦਾਰਾਂ ਨੂੰ ਕਿਹਾ ਕਿ ਇਸ ਸਿੱਖ ਨੂੰ ਲੰਗਰ ਵਿੱਚ ਲੈ ਜਾਓ ਤੇ ਪ੍ਰਸ਼ਾਦਾ ਛਕਾਓ। ਜਹਾਂਗੀਰ ਪਿੱਛੋਂ ਆ ਗਿਆ, ਆ ਕੇ ਕਹਿੰਦਾ ਹੈ ਕਿ ਇੱਕ ਇਹ ਸਿੱਖ ਤੁਹਾਡੇ ਨੇ ਕੇਵਲ ਇੱਕ ਟਕਾ ਭੇਟ ਕੀਤਾ ਹੈ, ਇੱਕ ਘਾਹ ਦੀ ਪੰਡ ਭੇਟਾ ਕੀਤੀ ਹੈ, ਤੁਸੀਂ ਇਹਨੂੰ ਇੰਨੀਆਂ ਬਖਸ਼ਿਸ਼ਾਂ ਕਰ ਦਿੱਤੀਆਂ, ਇੰਨੀਆਂ ਅਸੀਸਾਂ ਦੇ ਦਿੱਤੀਆਂ। ਮਹਾਰਾਜ ਪਾਤਸ਼ਾਹ ਕਹਿੰਦੇ ਇੱਥੇ ਬਾਦਸ਼ਾਹ ਇੱਥੇ ਦੌਲਤਾਂ ਦੇ ਮੁੱਲ ਨਹੀਂ ਪੈਂਦੇ, ਜੇ ਦੌਲਤਾਂ ਦੇ ਮੁੱਲ ਪੈਂਦੇ ਹੋਣ ਤੇ ਇੱਥੇ ਵੱਡੇ ਵੱਡੇ ਬਾਦਸ਼ਾਹ ਆਣ ਕੇ ਤੇ ਗੁਰੂ ਨੂੰ ਖਰੀਦ ਕੇ ਲੈ ਜਾਣ, ਗੁਰੂ ਕੋਲੋਂ ਸਾਰੀਆਂ ਬਖਸ਼ਿਸ਼ਾਂ ਜ਼ਿਆਦੇ ਪੈਸੇ ਚੜਾ ਕੇ ਉਹ ਹੀ ਲੈ ਜਾਣ, ਗਰੀਬ ਤਾਂ ਵਿਚਾਰੇ ਰਹਿ ਜਾਣ। ਇੱਥੇ ਤੇ ਦਿਲ ਦੀ ਭਾਵਨਾ ਦਾ ਮੁੱਲ ਪੈਂਦਾ ਹੈ, ਇੱਥੇ ਤੇ ਸ਼ਰਧਾ ਦਾ ਮੁੱਲ ਪੈਂਦਾ ਹੈ, ਜਿਸ ਦੀ ਸ਼ਰਧਾ ਜ਼ਿਆਦੀ ਹੈ ਉਹਦਾ ਇੱਕ ਟਕਾ ਵੀ ਇੱਕ ਕਰੋੜ ਵਰਗਾ ਹੈ, ਇੱਥੇ ਤੇ ਸ਼ਰਧਾ ਦਾ ਮੁੱਲ ਪੈਂਦਾ ਹੈ। ਨਹੀਂ ਤੇ ਵੱਡੇ ਵੱਡੇ ਸ਼ਾਹੂਕਾਰ ਤੇ ਵੱਡੇ ਵੱਡੇ ਚੱਕਰਵਰਤੀ ਰਾਜੇ ਸਾਰੀ ਉਮਰ ਪਾਪ ਕਰਕੇ, ਸਾਰੀ ਉਮਰ ਗੁਨਾਹ ਕਰਕੇ ਜਾਂਦੇ ਜਾਂਦੇ ਸੋਚ ਲੈਣ ਕਿ ਰੱਬ ਨੂੰ ਵੀ ਮੁੱਲ ਖਰੀਦ ਲੈਣੇ, ਹੁਣ ਆਹ ਕੰਮ ਰਹਿ ਗਿਆ, ਇੱਕ ਇਹ ਨਹੀਂ ਕੀਤਾ ਗਿਆ, ਇਹ ਵੀ ਕਰ ਚੱਲੀਏ। ਪਾਤਸ਼ਾਹ ਨੇ ਕਿਹਾ ਏਦਾਂ ਨਹੀਂ ਹੁੰਦਾ, ਅਕਾਲ ਪੁਰਖ ਪਰਮੇਸ਼ਰ ਦੇ ਦਰ ਤੇ ਸ਼ਰਧਾ ਦਾ ਮੁੱਲ ਪੈਂਦਾ। ਇਹ ਗੁਰੂ ਕੇ ਪਿਆਰੇ ਸਿੱਖ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਵਿਦਵਤਾ ਬੇਸ਼ੱਕ ਨਹੀਂ ਹੁੰਦੀ, ਪਰ ਜਿਨ੍ਹਾਂ ਨੇ ਗੁਰੂ ਦੇ ਸਿਧਾਂਤ ਨੂੰ ਸਿਮਰਨ ਦੀ ਸ਼ਕਤੀ ਦੇ ਨਾਲ ਸਮਝ ਲਿਆ ਹੁੰਦਾ ਹੈ। ਬਹੁਤੇ ਬਚਨ ਅਸੀਂ ਕਈ ਵਾਰੀ ਸੁਣਾ ਲੈਣੇ ਹੁੰਦੇ ਆ, ਪਰ ਜੇ ਕੋਈ ਨਾਮ ਅਭਿਆਸੀ ਹੋਵੇਗਾ ਉਹਨਾਂ ਬਚਨਾਂ ਨੂੰ ਆਪਣੇ ਆਪ ਉਹ ਅਨੁਭਵ ਕਰ ਰਿਹਾ। ਅਸੀਂ ਉਹਨੂੰ ਖੋਲ੍ਹ ਕੇ, ਸਾਨੂੰ ਗੁਰੂ ਨੇ ਦਾਤ ਦੇ ਦਿੱਤੀ ਹੁੰਦੀ, ਤੁਸੀਂ ਖੋਲ੍ਹ ਕੇ ਖੁਲਾਸਾ ਕਰਕੇ ਜਗਿਆਸੂ ਜਿਹੜੇ ਨੇ ਉਹ ਗੁਰੂ ਨਾਲ ਜੁੜਨਗੇ, ਤੁਸੀਂ ਇਸ ਤਰ੍ਹਾਂ ਜਿਹੜਾ ਉਹ ਕਥਨ ਕਰਨਾ। ਪਰ ਇਹ ਜਿਹੜੇ ਗੁਰੂ ਕੇ ਪਿਆਰੇ ਸਿੱਖ ਹੁੰਦੇ ਆ, ਇਹਨਾਂ ਨੂੰ ਸਿਮਰਨ ਦੀ ਔਰ ਸੇਵਾ ਦੀ ਸ਼ਕਤੀ ਦੇ ਨਾਲ ਉਹ ਸਾਰਾ ਸਿਧਾਂਤ, ਉਹ ਸਿੱਖਿਆ ਜਿਹੜੀ ਹੈ ਉਹ ਅਨੁਭਵ ਹੋ ਜਾਂਦੀ ਹੈ। ਉਹਨਾਂ ਚ ਫਰਕ ਇਹ ਹੁੰਦਾ ਕਿ ਉਹਨਾਂ ਨੂੰ ਜਿਸ ਜਿਸ ਬਚਨ ਦਾ ਪਤਾ ਲੱਗਦਾ ਗਿਆ ਉਹਨਾਂ ਨਾਲ ਨਾਲ ਮੰਨੀ ਜਾਣਾ, ਤੇ ਕਈ ਵਾਰ ਕਥਨ ਕਰਨ ਵਾਲੇ ਨੇ ਕਥਨ ਤਾਂ ਬਹੁਤ ਕੁਛ ਕਰ ਦੇਣਾ, ਪਰ ਜਿੰਨੀ ਕੁ ਸਤਿਗੁਰਾਂ ਦੀ ਮਿਹਰ ਹੋਈ ਹੋਵੇ ਉਨੇ ਕੁ ਬਚਨ ਮੰਨੇ ਜਾਂਦੇ। ਸਤਿਗੁਰੂ ਕਿਰਪਾ ਕਰਦਾ ਵੈਸੇ ਜੇ ਕਿਸੇ ਦੇ ਕਥਨ ਕੀਤੇ ਬਚਨ ਨੂੰ ਸੁਣ ਕੇ ਕੋਈ ਨਾਮ ਸਿਮਰਨ ਨਾਲ ਜੁੜ ਜਾਏ ਤੇ ਉਹਦੇ ਨਾਮ ਸਿਮਰਨ ਚੋਂ ਦਸਵੰਧ ਮਿਲਦਾ ਰਹਿੰਦਾ, ਏਦਾਂ ਕਿਰਪਾ ਹੁੰਦੀ ਰਹਿੰਦੀ ਹੈ। ਸਤਿਗੁਰੂ ਸਾਹਿਬ ਜੀ ਦੇ ਪਿਆਰੇ ਸਿੱਖ ਜਿਨ੍ਹਾਂ ਨੇ ਇਹ ਬਚਨ ਅਨੁਭਵ ਕਰ ਲਿਆ ਕਿ ਸਤਿਗੁਰ ਮਿਲਿਆ ਭੁੱਖ ਗਈ ਭੇਖੀ ਭੁੱਖ ਨਾ ਜਾਏ, ਜੇ ਭੇਖੀਆਂ ਦੇ ਪਿੱਛੇ ਲੱਗ ਜਾਈਏ ਜਾਂ ਆਪ ਭੇਖਧਾਰੀ ਬਣ ਜਾਈਏ, ਪਖੰਡੀ ਬਣ ਜਾਈਏ। ਪਾਤਸ਼ਾਹ ਫਰਮਾਉਂਦੇ ਨੇ ਭੁੱਖ ਨਹੀਂ ਜਾਂਦੀ, ਭੁੱਖਾਂ ਤੇ ਲੱਗੀਆਂ ਰਹਿੰਦੀਆਂ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ, ਦੇਸ਼ਾਂ ਪੁਰੀਆਂ ਦੀ ਮਾਲਕੀ ਕੋਲ ਆ ਜਾਏ। ਪਾਤਸ਼ਾਹ ਕਹਿੰਦੇ ਏਦਾਂ ਭੁੱਖ ਨਹੀਂ ਲੱਥਦੀ, ਭੁੱਖ ਤਾਂ ਲੱਥਦੀ ਹੈ ਨਾਮ ਸਿਮਰਨ ਦਾ ਸਦਕਾ ਸੰਤੋਖ ਆ ਜਾਵੇ, ਗੁਰੂ ਸਾਹਿਬ ਜੀ ਦੇ ਬਚਨਾਂ ਦੇ ਉੱਪਰ ਵਿਸ਼ਵਾਸ ਆ ਜਾਵੇ। ਕਬੀਰ ਸਾਹਿਬ ਜੀ ਨੇ ਐਸੇ ਹੀ ਇੱਕ ਪਖੰਡੀ ਨੂੰ, ਜਿਸ ਦੀ ਉਮਰ ਮੁੱਕ ਗਈ, ਬਾਅਦ ਵਿੱਚ ਉਸ ਨੂੰ ਇੱਕ ਘਰ ਦਾ ਲਹਿਣਾ ਦੇਣਾ ਦੇਣ ਦੇ ਵਾਸਤੇ ਉਸ ਘਰ ਦੇ ਘਾ ਵਿੱਚ ਬਲਦ ਬਣ ਕੇ ਆਉਣਾ ਪੈ ਗਿਆ। ਉਹਨਾਂ ਦੀ ਗਾਈ ਦਾ ਬੱਚਾ ਵੱਛੜਾ ਬਣ ਕੇ ਆਇਆ। ਪੁਰਾਣਿਆਂ ਸਮਿਆਂ ਚ ਬਜ਼ੁਰਗ ਜਾਣਦੇ ਆ ਕਿ ਉਨੀ ਪੁੱਤਰ ਜੰਮਣ ਦੀ ਖੁਸ਼ੀ ਹੋਣੀ ਤੇ ਉਤਨੀ ਹੀ ਗਊ ਨੇ ਜੇ ਵੱਛਾ ਦੇ ਦੇਣਾ ਤੇ ਉਹਦੀ ਖੁਸ਼ੀ ਹੋਣੀ, ਕਿਉਂਕਿ ਜਿਹੜਾ ਕੰਮ ਹੁਣ ਟਰੈਕਟਰ ਕਰਦੇ ਉਹ ਉਦੋਂ ਵੱਛੇ ਕਰਦੇ ਸਨ। ਤੇ ਖੁਸ਼ੀ ਹੋਣੀ ਕਿ ਇਹਨੂੰ ਪਾਲਾਂਗੇ, ਖੇਤ ਮਾਹਾਂਗੇ, ਤੋ ਜਦ ਕਮਾਈ ਹੋਵੇਗੀ ਤੇ ਉਸ ਕਮਾਈ ਨੂੰ ਉਹਦੇ ਪ੍ਰਸ਼ਾਦੇ ਪਰਿਵਾਰ ਖਾਏਗਾ। ਤੇ ਉਹਨਾਂ ਨੇ ਪਾਲਿਆ ਹੈ, ਜ਼ਿਮੀਂਦਾਰਾਂ ਨੇ ਆਟਾ ਗੁੜ ਚਾਰ ਕੇ ਉਹਨੂੰ ਪਾਲਿਆ, ਪਰ ਪਿਛਲੇ ਜਨਮ ਦੇ ਵਿੱਚ ਉਹ ਪਖੰਡੀ ਸੀ, ਭੇਖੀ ਸੀ, ਖਾਂਦਾ ਬਹੁਤ ਕੁਝ ਲੈ ਕੇ ਸੀ ਪਰ ਸਿਮਰਨ ਨਹੀਂ ਸੀ ਕਰਦਾ। ਤੋ ਲੈਣਾ ਦੇਣਾ ਜੋ ਹੈ ਉਹ ਦੇਣਾ ਹੀ ਪੈਂਦਾ ਹੈ। ਉਹ ਜੇ ਹੁਣ ਇੰਨੀ ਕਿਸਮਤ ਹੋਵੇ ਨਾ ਕਿ ਮਨੁੱਖ ਦਾ ਸਰੀਰ ਮਿਲ ਜਾਏ, ਫਿਰ ਕੋਈ ਹੋਰ ਜਾਨਵਰ ਬਣ ਕੇ ਆ ਜਾਂਦਾ ਜੀਵ। ਤੋ ਉਹ ਲੈਣਾ ਦੇਣਾ ਦੇਣਾ ਹੀ ਪੈਂਦਾ ਹੈ, ਉਤਾਰਨਾ ਹੀ ਪੈਂਦਾ। ਹੁਣ ਜਦ ਉਹ ਜਵਾਨ ਹੋ ਗਿਆ ਤੇ ਉਸਨੂੰ ਜ਼ਿਮੀਂਦਾਰ ਨੇ ਆਪਣੇ ਲੜਕਿਆਂ ਨੂੰ ਨਾਲ ਲਿਆ, ਖੇਤ ਦੇ ਵਿੱਚ ਲੈ ਗਏ ਨੇ। ਇੱਕ ਚੰਗਾ ਬੌਲ ਜੋ ਪਹਿਲਾਂ ਜਾਣਦਾ ਸੀ ਹਲ ਵਾਹੁਣਾ, ਉਹਦੇ ਨਾਲ ਜੂਲੇ ਦੇ ਵਿੱਚ ਉਹਦੀ ਧੌਣ ਦਿੰਦੇ ਨੇ, ਪਰ ਉਹ ਪਿਛਲੇ ਜਨਮ ਦਾ ਸੁਭਾਅ ਵੀ ਨਾਲ ਰਹਿੰਦਾ। ਉਹ ਪਿਛਲੇ ਜਨਮ ਦਾ ਆਲਸੀ ਸੀ, ਹੁਣ ਵੀ ਉਹਦਾ ਦਿਲ ਨਹੀਂ ਕਰਦਾ ਹਲ ਵਾਹੁਣ ਨੂੰ, ਬਹਿ ਗਿਆ, ਡਿੱਗ ਪਿਆ। ਪੁਰਾਣੇ ਬਜ਼ੁਰਗ ਜਾਣਦੇ ਇੱਕ ਬਹਿਕਲ ਬੌਲ ਹੁੰਦੇ ਸੀ, ਬਹਿਕਲ ਬੌਲ। ਉਹ ਬਹਿਕਲ ਬੌਲ ਦੀ ਆਦਤ ਇਹ ਹੁੰਦੀ ਸੀ ਕਿ ਜਦੋਂ ਤੇ ਬਹਿ ਜਾਣਾ ਤੇ ਮੰਨ ਲਓ ਜਿਵੇਂ ਉਹਨੇ ਲਿਖ ਕੇ ਹੀ ਦੇ ਦਿੱਤਾ ਹੋਵੇ ਵੀ ਲਓ ਅਠਾਲ ਲਓ ਜੇ ਅਠਾਲ ਸਕਦੇ ਜੇ, ਤੇ ਥੱਲਿਓਂ ਦੀ ਡੰਡੇ ਪਾ ਪਾ ਕੇ ਜ਼ਿਮੀਂਦਾਰਾਂ ਨੇ ਤਾਂ ਚੁੱਕਣਾ ਜਿੰਨਾ ਚਿਰ ਉਹਦੀ ਨਹੀਂ ਨੀਅਤ ਬਣੀ, ਉਹਨੇ ਨਹੀਂ ਉੱਠਣਾ, ਉਹਨੇ ਨਹੀਂ ਹਲਵਾਉਣਾ। ਤੇ ਜੇ ਉਹਦਾ ਬਾਅਦ ਵਿੱਚ ਆਪਣਾ ਮਨ ਕਰ ਗਿਆ, ਘੰਟੇ ਕੁ ਬਾਅਦ, ਦੋ ਕੁ ਘੰਟੇ ਬਾਅਦ ਆਪਣੀ ਖੁਸ਼ੀ ਨਾਲ ਉੱਠ ਕੇ ਦੇ ਗੇੜੇ ਤੇ ਗੇੜਾ ਤੇਜ਼ ਤੇਜ਼ ਹਲਵਾਈ ਜਾਣਾ, ਉਹਦਾ ਫਿਰ ਨਾਮ ਰੱਖਿਆ ਹੁੰਦਾ ਸੀ ਜ਼ਿਮੀਂਦਾਰਾਂ ਨੇ, ਬਹਿਕਲ ਬੌਲ ਹੈ, ਤੈਨੂੰ ਵੇਚਣ ਤੇ ਲੱਗੇ ਆ ਪਰ ਯਾਦ ਰੱਖੀਏ ਬਹਿਕਲ ਬੌਲ ਹੈ, ਚੱਲ ਪਵੇ ਤੇ ਬੜਾ ਕੰਮ ਕਰੇਗਾ, ਜੇ ਬਹਿ ਗਿਆ ਤੈਨੂੰ ਕੋਈ ਨਹੀਂ ਉਠਾਲ ਸਕਦਾ। ਹੁਣ ਉਹ ਬਹਿ ਗਿਆ, ਬੌਲ ਬਹਿ ਗਿਆ। ਜ਼ਿਮੀਂਦਾਰ ਨੇ ਆਪਣੇ ਪੁੱਤਰਾਂ ਨੂੰ ਕਿਹਾ ਡੰਡੇ ਲੈ ਕੇ ਥੱਲਿਓਂ ਡੰਡੇ ਪਾ ਕੇ ਤਾਂ ਚੁੱਕੋ, ਬੜੀ ਕੋਸ਼ਿਸ਼ ਕਰ ਰਹੇ, ਦੋ ਤਿੰਨ ਘੰਟੇ ਖੱਪ ਗਏ ਨੇ ਪਰ ਉਹ ਹਲ ਨਹੀਂ ਵਾਹੁੰਦਾ, ਭਈ ਜੇ ਮੈਂ ਅੱਜ ਵਾਹ ਦਿੱਤਾ ਤੇ ਮੈਨੂੰ ਰੋਜ਼ ਵਾਹੁਣਾ ਪਿਆ ਕਰੇਗਾ। ਪਿਛਲੇ ਜਨਮ ਦਾ ਆਲਸੀ ਦਲਿੱਦਰੀ ਸੁਭਾਅ ਬਣਿਆ ਹੋਇਆ ਸੀ। ਸਬੱਬ ਇਸ ਤਰ੍ਹਾਂ ਬਣਿਆ ਕਿ ਕਬੀਰ ਸਾਹਿਬ ਜੀ ਉੱਥੋਂ ਦੀ ਲੰਘ ਰਹੇ ਸਨ, ਤੋ ਰੱਬ ਦੇ ਪਿਆਰੇ ਕਿਸੇ ਵੱਲ ਵੀ ਨਿਗਾਹ ਮਾਰਨ, ਬੰਦਗੀ ਦੇ ਨਾਲ ਉਹਨਾਂ ਦੀ ਅਨੁਭਵਤਾ ਸ਼ਕਤੀ ਇੰਨੀ ਵੱਧ ਗਈ ਹੁੰਦੀ ਹੈ, ਕਿਸੇ ਦੇ ਵੀ ਉਸੇ ਵੇਲੇ ਸਕੈਨਿੰਗ ਕਰ ਲੈਂਦੇ ਕਿ ਪਿਛਲੇ ਜਨਮ ਵਿੱਚ ਇਹ ਕੀ ਸੀ, ਹੁਣ ਇਹ ਕੌਣ ਹੈ, ਕਿਉਂ ਆਇਆ, ਕੀ ਕਰ ਰਿਹਾ, ਕੀ ਬੀਤ ਰਹੀ ਹੈ। ਉਹਨਾਂ ਨੇ ਨਿਗਾਹ ਦ੍ਰਿਸ਼ਟੀ ਮਾਰੀ, ਪਤਾ ਲੱਗ ਗਿਆ ਭਈ ਇਹ ਤੇ ਉਹ ਪਖੰਡੀ ਭੇਖੀ ਹੈ ਜਿਹੜਾ ਇਹਨਾਂ ਦੇ ਕੋਲੋਂ ਛਕਦਾ ਸੀ ਤੇ ਲਹਿਣਾ ਦੇਣਾ ਇਹ ਲਾਹ ਨਹੀਂ ਸਕਿਆ, ਹੁਣ ਲਾਉਣ ਦੇ ਵਾਸਤੇ ਵੱਛਾ ਬਣ ਕੇ ਆ ਗਿਆ। ਕਬੀਰ ਸਾਹਿਬ ਨੇ ਸੋਚਿਆ ਮਾਰ ਖਾ ਰਿਹਾ, ਡੰਡੇ ਖਾ ਰਿਹਾ, ਚਲੋ ਥੋੜਾ ਇਹਨੂੰ ਸਮਝਾ ਦਈਏ। ਹੁਣ ਦੇਖੋ ਆਪਾਂ ਸਮਝਦੇ ਹਾਂ ਕਿ ਜੇ ਕੋਈ ਫਰਮਾਇਸ਼ ਵਨ ਕਲਾਸ ਆਫਿਸਰ ਕਰੇਗਾ ਤੇ ਉਹ ਕਹੇਗਾ ਮੈਂ ਵਨ ਕਲਾਸ ਆਫਿਸਰ ਨਾਲ ਹੀ ਗੱਲ ਕਰਾਂਗਾ। ਜਿਹੜਾ ਆਤਮਾ ਤੋਂ ਬੋਲਦਾ ਹੈ ਉਹ ਅਗਲੇ ਦੀ ਆਤਮਾ ਨਾਲ ਹੀ ਗੱਲ ਕਰਦਾ ਹੈ। ਕਬੀਰ ਸਾਹਿਬ ਜੀ ਨੇ ਵਿਚਾਰਿਆ ਕਿ ਇਸ ਨੂੰ ਕੁਝ ਸਮਝਾ ਦਈਏ, ਆਖਿਰ ਇਹਨੂੰ ਲੈਣਾ ਦੇਣਾ ਦੇਣਾ ਹੀ ਪੈਣਾ ਹੈ। इन समझा दईए, नहीं तो बाद विच लैणा देणा देण लई होर जन्म इस नूं धारने पैणगे। कबीर साहब जी ने उहदे पास खड़े होके उसकी जो आत्मा सी उहनूं जगाया, ते आत्मा दे नाल कुछ गल्लां कीतियां, अनुभवता दे नाल गल्लां कीतियां, भई तूं चेता कर जदों इस परिवार दा बहुत सारा कुछ खांदा रहें, उदों तू सिमरन नहीं कीता, उदों तू सेवा नहीं कीती, तो सिमरन कर करके तू उतार दिनो, जे उस तरह नहीं सी उतार सकदा, पर हुण समा गया बीत, मनुख शरीर तेरे कोल रह नहीं गया, बन गया है तू बलद, ते अजे भी चंगी गल है भी ऐस जन्म विच इन्हां दा लेना देना पूरा कर दे, इस करके आलस ना कर, उठ ते हलवा, तेरी नाले सेवा करिया करनगे, नाले तू इन्हां दा हलवाया करी। कबीर साहब इस तरह कुछ बचन गुप्त गुप्त करके चले गए। वह सचमुच वह जो बच्छा सी वह उठिया, ते उठ के हलवाउण लग गया, तेज तेज नाल दे बौल दे नालों अगां तुरे एक पैर, जिमीदार खड़ा और उहदा लड़का एक हलवा रहा है। वह जिमीदार दूजे लड़के नूं कहिंदा कि उह जिहड़े भगत जी लंघे उहनां नूं बुला के लिया, उन्होंने की इहदे ते उपर फूक मारी है, ते ए उसे वेले उठ के वाहन लग गया, जे फिर किसी दिन बह जू तो उन्होंने ही बुला लियावांगे, तो उन्होंने बुला के लिया, हुणे पुछ लईए। भगत कबीर साहब जी नूं ओ जिमीदार दा लड़का लै आया, कबीर जी मुस्कुराउंदे होए आ गए। उस वक्त जद पुछिया गया भी तुसी इहनूं की कीता है, की इहदे ते उपर पड़िया है जो उठ के चल के ये हलवाउण लग गया, उस वक्त कबीर साहब ने पहला तो उहदी हिस्टरी दसी है, ते फिर रब दे प्यारे अंदरों आनंद नाल भरे हुंदे बाणी दे शब्द उस वेले उचार दिंदे है। उन्होंने कबीर साहब जी ने एक शब्द उचारिया, कहिंदे चार पाम दोए सिंह गुंग मुख, तब कैसे गुण गई है, उठत बैठत ठेंगा पर है, तब कत मूंड लुकई है, हर बिन बैल बिराने हुई है, टूटे नाकन टूटे कादन, कोदू को पुसखई है, सारो दिन डोलत बन महिया, अज हो ना पेट अकई है, जन भगतन को कहो ना मानो, कियो अपनो पई है। उन्होंने दस दिता है कि हुण तेरा जो शरीर है ना, ये मनुखा शरीर नहीं, अगर मनुख शरीर हुंदा तू जीबा दे नाल भगती कर सकदा सी, हत्थां नाल सेवा कर सकदा सीगा, हुण शरीर जो तेरा बन गया है, चार पाम चार पैर बन गए ने, दोए सिंह सिर ते दो सिंह लग गए ने, गूंग मुख मुख तेरा हुण गूंगा है, बंदिया वांग बोल नहीं सकदा, तब कैसे गुण गई है, हुण किवें रब दे गुण गाए जाणगे, हुण तां इही होना है, जे तू ना हलवाएगा, उठत बैठत बहिंदिया ते उठदिया, ठेंगा पर है, ठेंगा दा अर्थ डंडा, डंडा तेनू पैणा है जिमीदारां दा, तब कत मूंड लुकई है, मूंड दा अर्थ है मूंह, हुण तू मूंह अपना किस पासे लुका सकेगा, इस वास्ते तू उठ के इन्हां दा लैणा देना दे। हर बिन बैल बिराने हुई है, कबीर साहब ने फरमाया कि जे प्रभु परमात्मा दा नाम ना जपिए, हर बिन रब तो बिना ही रहीए, कहीए कि सानू रब दी की लोड़ है, रब तो बिना जिंदगी बतीत कर दईए, ते कबीर साहब ने फरमाया कि हर बिन बैल बिराने हुई है, बैल ही बन जाईदा है, ते वरान हुंदे रहीदा है, फूटे नाकन नक दे विच नथ पा दित्ती जांदी है, रस्सी पा दित्ती जांदी, नक भी टुट जांदा है, फूटे कादन धौण दे उपर कंधा जो है वह लकड़ी दे जूले दे नाल वह भी फुट जांदा है, फूटे नाकन टूटे कादन, कोदो को भुस खई है, सारा दिन वाह करके जिमीदार तूड़ी पा दिंदे कई बार अगे, भई चल यही खा के रज जा, फिर जे चुगना छड़ देना ता सारो दिन डोलत बन महिया, बन दा अर्थ है जंगल जां चरांद, उत्थे जद छड़ देंदे ने सारा दिन तुर तुर के चरदा है, पर अज हुना पेट अकई है, शामा पै गईयां हुंदियां पर पेट हाले भी नहीं रज्जिया हुंदा, क्योंकि तुर तुर के उन्नी उन्नी नाल नाल भुख लगदी जांदी है, अज हुना पेट अकई है, अखीर ते उन्होंने कहा ये इदां हुंदी कदों है, क्यों इस तरह हुंदी है, वह कहिंदे जन भगतन को कहो ना मानो, कियो अपनो पई है। उन्होंने कहा रब दे भगत आए ने धरती ते विछड़िया होया नूं परमात्मा नाल मिलावण दे लई, उन्हां रब दे भगतां ने बड़ियां बड़ियां महान सिखियावां दित्तियां, जे रब दे भगतां दा कहिया होया ना मन्नीए ते फिर अपनियां कीतियां होईयां अगे आ जांदियां, ते फिर इस तरह बैल बराने हो जाईदा। सतगुरु गुरु अमरदास पातशाह सच्चे सतगुरां ने ਇਹ ਫਰਮਾਨ ਕੀਤਾ ਕਿ ਸਤਿਗੁਰ ਮਿਲਿਆ ਭੁੱਖ ਗਈ ਭੇਖੀ ਭੁੱਖ ਨਾ ਜਾਏ। ਭੇਖਾਂ ਦੇ ਵਿੱਚ ਪੈ ਜਾਣ ਦੇ ਨਾਲ ਜਾਂ ਭੇਖੀਆਂ ਦੇ ਪਿੱਛੇ ਲੱਗ ਜਾਣ ਦੇ ਨਾਲ ਪਾਤਸ਼ਾਹ ਜੀ ਫਰਮਾਉਂਦੇ ਆ ਭੁੱਖ ਨਹੀਂ ਜਾਂਦੀ। ਦੁੱਖ ਲੱਗੈ ਘਰ ਘਰ ਫਿਰੈ ਅੱਗੇ ਦੂਣੀ ਮਿਲੈ ਸਜਾਏ। ਪਾਤਸ਼ਾਹ ਫਰਮਾਉਂਦੇ ਨੇ ਜੇ ਕੋਈ ਭੇਖੀ ਬਣ ਕੇ ਪਖੰਡੀ ਬਣ ਕੇ ਦੁਨੀਆਂ ਤਾਂ ਕਈ ਵਾਰ ਉਹਨਾਂ ਨੂੰ ਵੀ ਬਾਬੇ ਆਖਣ ਲੱਗ ਜਾਂਦੀ ਹੈ ਜਿਨ੍ਹਾਂ ਦੇ ਮੂੰਹ ਵਿੱਚ ਸਿਗਟ ਹੁੰਦੀ ਹੈ ਔਰ ਲਾਗੋ ਹੀ ਉਹਨਾਂ ਦੇ ਤੰਬਾਕੂ ਬੀੜੀਆਂ ਦੀ ਬੋ ਆਉਂਦੀ ਹੁੰਦੀ ਹੈ। ਤੇ ਸਾਡੇ ਇੱਕ ਸਮਾਜ ਦਾ ਪੰਜਾਬ ਵਿੱਚ ਰਿਵਾਜ ਹੈ ਜਿਹੜਾ ਕੋਈ ਬਹੁਤਾ ਮੈਲਾ ਕਚੈਲਾ ਤੇ ਇਸ ਤਰ੍ਹਾਂ ਦਾ ਬੀੜੀਆਂ ਸਿਗਟਾਂ ਵਾਲਾ ਹੁੰਦਾ ਉਹਨੂੰ ਵੀ ਬਾਬਾ ਆਖਣ ਲੱਗ ਪੈਂਦੇ ਆ। ਬਾਬਾ ਲਫ਼ਜ਼ ਦਾ ਸਤਿਕਾਰ ਘਟਾ ਕੇ ਰੱਖ ਦਿੱਤਾ ਸਾਡੇ ਅਨਪੜ੍ਹ ਤੇ ਵਹਿਮੀ ਲੋਕਾਂ ਨੇ। ਇਸੇ ਤਰ੍ਹਾਂ ਹੀ ਸੰਤ ਲਫ਼ਜ਼ ਦਾ ਵੀ ਘਟਾਈ ਜਾਂਦੇ ਜਦੋਂ ਅਸੀਂ ਲਫ਼ਜ਼ ਜਿਹੜਾ ਹੈ ਉਹ ਅਸੀਂ ਪਰਖ ਕਰਕੇ ਕਿਸੇ ਦੇ ਨਾਲ ਨਹੀਂ ਲਾਉਣਾ ਤੇ ਆਪਣੇ ਆਪ ਉਸ ਦਾ ਸਤਿਕਾਰ ਜਿਹੜਾ ਉਸ ਲਫ਼ਜ਼ ਦਾ ਘਟ ਜਾਂਦਾ ਹੈ। ਫਿਰ ਉਸ ਤੋਂ ਸਗੋਂ ਭੁਲੇਖੇ ਵਿੱਚ ਸੰਗਤ ਜਿਹੜੀ ਹੈ ਉਸ ਲਫ਼ਜ਼ ਤੋਂ ਹੇਟ ਕਰਨੀ ਸ਼ੁਰੂ ਕਰ ਦਿੰਦੀ ਹੈ। ਇਹ ਅਸਲ ਵਿੱਚ ਦੁਨੀਆਂ ਨੇ ਇਹਨਾਂ ਮੈਲਿਆਂ ਕੁਚੈਲਿਆਂ ਨੂੰ ਬਾਬੇ ਤਾਂ ਕਹਿਣਾ ਸ਼ੁਰੂ ਕਰ ਦਿੱਤਾ ਸੀ। ਅਸਲ ਵਿੱਚ ਇਹ ਕੰਗਲੇ ਤੇ ਕੋਟ ਦੇ ਨਾਲ ਜਿਹੜੇ ਨੇ ਉਹ ਸੰਤਾਪ ਦੇ ਨਾਲ ਇਸ ਤਰ੍ਹਾਂ ਜਿਹੜੇ ਇਹ ਮੰਗਦੇ ਫਿਰਦੇ ਸੀਗੇ ਤੇ ਅਸਲ ਵਿੱਚ ਸਾਡੇ ਲੋਕਾਂ ਨੇ ਇਸ ਕਰਕੇ ਕੀਤਾ ਭਈ ਇਹ ਆਪ ਤੇ ਕੋੜਾ ਹੀ ਹੈ, ਇਹ ਆਇਆ ਮੰਗਣ ਤੇ ਜੇ ਇਸ ਦੀ ਨਾਰਾਜ਼ਗੀ ਲੈ ਲਈ, ਜੇ ਇਸ ਨੇ ਵੱਧ ਅਸੀਸ ਦੇ ਦਿੱਤੀ ਤੇ ਕਿਤੇ ਹੋਰ ਕਿਸੇ ਨੂੰ ਇਹ ਵੱਧ ਅਸੀਸ ਦੇ ਕੇ ਇਸ ਤਰ੍ਹਾਂ ਦਾ ਨਾ ਬਣਾ ਜਾਵੇ, ਇਸ ਕਰਕੇ ਇਸ ਤੋਂ ਡਰੋ। ਸਾਡੀਆਂ ਮਾਈਆਂ ਬੀਬੀਆਂ ਨੇ ਕਿਹਾ ਛੱਡਣਾ ਵੀ ਆਇਆ ਏ ਤੇ ਉੱਥੋਂ ਕੌਲੀ ਆਟੇ ਦੀ ਪਾ ਦਿਓ ਤੇ ਇਹ ਚਲਿਆ ਜਾਵੇ ਦਵਾ ਦਵ, ਇਹ ਬਾਬਾ ਏ। ਉਲਟਾ ਕੰਮ ਹੋ ਗਿਆ। ਬਾਬਾ ਦੀ ਜੋ ਪਰਿਭਾਸ਼ਾ ਸੀਗੀ, ਅਸਲ ਵਿੱਚ ਜੋ ਬਾਬਾ ਲਫ਼ਜ਼ ਦਾ ਸਤਿਕਾਰ ਸੀ, ਜੋ ਅਹਿਮੀਅਤ ਸੀ, ਉਹ ਖਤਮ ਹੋ ਕੇ ਰਹਿ ਗਈ। ਸਭ ਕੁਝ ਰਲਗੱਡ ਹੋ ਗਿਆ। ਅਸਲ ਵਿੱਚ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਜੋ ਨਿਰਣਾ ਕੱਢਿਆ ਨਾ, ਪਤੰਜਲੀ ਰਿਖੀ ਹੋਇਆ ਉਹਨੇ ਯੋਗ ਮਤ ਸ਼ੁਰੂ ਕੀਤਾ, ਫਿਰ ਉਹਦਾ ਗੋਰਖ ਗੁਰੂ ਵੀ ਰਿਹਾ, ਫਿਰ ਉਸਦਾ ਮਛਿੰਦਰ ਨਾਥ ਵੀ ਗੁਰੂ ਰਿਹਾ। ਉਹਨਾਂ ਦਾ ਅਸਲ ਵਿੱਚ ਮਜ਼ਹਬ ਹੀ ਇਹ ਕਹਿੰਦਾ ਸੀ ਕਿ ਮੋਢੇ ਤੇ ਚੋਲੀ ਪਾ ਲਓ, ਝੋਲੀ ਝੋਲੀ ਪਾ ਕੇ ਤੇ ਮੰਗਣਾ ਸ਼ੁਰੂ ਕਰ ਦਿਓ। ਜਿਹੜਾ ਜ਼ਿਆਦਿਆਂ ਪਿੰਡਾਂ ਤੇ ਜ਼ਿਆਦਿਆਂ ਦੇਸ਼ਾਂ ਵਿੱਚੋਂ ਮੰਗ ਕੇ ਆਏਗਾ ਉਹ ਬਹੁਤ ਵੱਡਾ ਉਹ ਜੋਗੀ ਮੰਨਿਆ ਜਾਏਗਾ। ਹੁਣ ਸਾਡੇ ਸਤਿਗੁਰੂ ਪਾਤਸ਼ਾਹ ਜੀ ਨੇ ਉਹ ਜੋ ਮਤ ਸੀ ਉਹ ਵੀ ਭਾਰਤ ਦੇ ਅੰਦਰ ਪਰੇ ਚੱਲਦਾ ਸੀ। ਸਾਡੇ ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਫਿਰ ਉਹਦੇ ਮੁਕਾਬਲੇ ਤੇ ਪਾਤਸ਼ਾਹ ਨੇ ਸਿੱਖ ਨੂੰ ਐਸਾ ਬੈਲੈਂਸ ਵਾਲਾ ਜੀਵਨ ਬਖਸ਼ਿਸ਼ ਕੀਤਾ। ਮਹਾਰਾਜ ਜੀ ਸਾਡੇ ਆਪ ਘਰ ਪਰਿਵਾਰ ਵਾਲੇ ਹੋਏ ਨੇ ਔਰ ਆਪਣੇ ਸਿੱਖ ਨੂੰ ਘਰ ਪਰਿਵਾਰ ਵਾਲਾ ਬਣਾਇਆ ਹੈ। ਆਪ ਮਹਾਰਾਜ ਪਾਤਸ਼ਾਹ ਜੀ ਨੇ ਖੇਤਾਂ ਦੇ ਵਿੱਚ ਹਲ ਚਲਾ ਕੇ ਦਿਖਾਇਆ ਹੈ। ਆਪ ਮਹਾਰਾਜ ਪਾਤਸ਼ਾਹ ਜੀ ਨੇ ਨੌਕਰੀ ਕਰਕੇ ਵੀ ਦਿਖਾਈ ਹੈ ਔਰ ਮਹਾਰਾਜ ਪਾਤਸ਼ਾਹ ਨੇ ਕਿਹਾ ਸਾਡਾ ਸਿੱਖ ਵੀ ਕਿਰਤ ਕਰੇਗਾ ਔਰ ਨੌਕਰੀ ਵੀ ਕਰ ਸਕਦਾ, ਵਪਾਰ ਵੀ ਕਰ ਸਕਦਾ। ਸਾਡੇ ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਦਸਵੰਧ ਕੱਢਣ ਦੀ ਮਰਿਆਦਾ ਸਿੱਖ ਨੂੰ ਬਖਸ਼ਿਸ਼ ਕਰ ਦਿੱਤੀ ਹੈ ਕਿ ਤੂੰ ਕਮਾਈ ਕਰਦਾ, ਇਹਦੇ ਵਿੱਚੋਂ ਦਸਵਾਂ ਹਿੱਸਾ ਗੁਰੂ ਦੇ ਨਿਮਿੱਤ ਖਰਚ ਕਰ, ਗੁਰੂ ਪਾਤਸ਼ਾਹ ਜੀ ਦੀਆਂ ਸੰਗਤਾਂ ਦੇ ਨਿਮਿੱਤ ਕਰ, ਲੋੜਵੰਦਾਂ ਦੇ ਨਿਮਿੱਤ ਵੀ ਖਰਚ ਕਰ ਸਕਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਐਸਾ ਬੈਲੈਂਸ ਵਾਲਾ ਪਾਤਸ਼ਾਹ ਨੇ ਕਿਹਾ ਨਾ ਤਾਂ ਉਹੀ ਠੀਕ ਰਹੇਗਾ ਜਿਹੜਾ ਬਿਲਕੁਲ ਨਹੀਂ ਸੌਏਗਾ ਤੇ ਨਾ ਹੀ ਉਹ ਪਾਤਸ਼ਾਹ ਨੇ ਕਿਹਾ ਗੁਰੂ ਨੂੰ ਪ੍ਰਵਾਨ ਹੋਏਗਾ ਜਿਹੜਾ ਸੁੱਤਾ ਹੀ ਰਹੇਗਾ। ਪਾਤਸ਼ਾਹ ਨੇ ਕਿਹਾ ਨਾ ਤਾਂ ਸਾਨੂੰ ਉਹ ਪ੍ਰਵਾਨ ਹੋਏਗਾ ਜਿਹੜਾ ਭੁੱਖਾ ਹੀ ਰਹੇਗਾ। ਪਾਤਸ਼ਾਹ ਜੀ ਨੇ ਕਿਹਾ ਸਾਨੂੰ ਉਹ ਵੀ ਪ੍ਰਵਾਨ ਨਹੀਂ ਜਿਹੜਾ ਭੁੱਖ ਤੋਂ ਬਿਨਾਂ ਹੀ ਬਹੁਤ ਜ਼ਿਆਦਾ ਹੀ ਖਾਈ ਜਾਏਗਾ। ਪਾਤਸ਼ਾਹ ਨੇ ਫਰਮਾਨ ਕਰ ਦਿੱਤਾ ਬਾਣੀ ਦੇ ਅੰਦਰ, ਧੋਤੀ ਖੋਲ ਵਛਾਏ ਹੇਠ ਗਰਤਬ ਵਾਂਗੂ ਲਾਹੇ ਪੇਟ। ਪਾਤਸ਼ਾਹ ਨੇ ਕਿਹਾ ਜਿਹਨੇ ਖੋਤਿਆਂ ਵਾਂਗ ਪੇਟ ਭਰਨਾ ਸਾਨੂੰ ਉਹ ਪ੍ਰਵਾਨ ਨਹੀਂ। ਦੂਜੇ ਪਾਸੇ ਪਾਤਸ਼ਾਹ ਨੇ ਕਹਿ ਦਿੱਤਾ ਜਿਹੜਾ ਬਿਲਕੁਲ ਹੀ ਕਹਿੰਦਾ ਮੈਂ ਖਾਣਾ ਨਹੀਂ, ਪਾਤਸ਼ਾਹ ਨੇ ਕਹਿ ਦਿੱਤਾ ਹੈ ਕਿ ਛੁੱਡ ਹੇ ਅੰਨ ਕਰਹੇ ਪਾਖੰਡ ਨਾ ਸੁਹਾਗਣ ਨਾ ਉਹ ਰੰਡ। ਪਾਤਸ਼ਾਹ ਜੀ ਨੇ ਬਹੁਤ ਸੁੰਦਰ ਸੋਹਣਾ ਬੈਲੈਂਸ ਵਾਲਾ ਜੀਵਨ ਜਿਹੜਾ ਉਹ ਸਿੱਖ ਨੂੰ ਬਖਸ਼ਿਸ਼ ਕਰ ਦਿੱਤਾ। ਹੁਣ ਮਹਾਰਾਜ ਫਰਮਾਉਂਦੇ ਨੇ ਦੁੱਖ ਲੱਗੇ ਘਰ ਘਰ ਫਿਰ ਅੱਗੇ ਦੂਣੀ ਮਿਲੈ ਸਜਾਏ। ਜਿਹੜਾ ਭਾਈ ਭੇਖ ਭਰਮ ਦੇ ਵਿੱਚ ਪਖੰਡੀ ਬਣ ਕੇ ਤੁਰਿਆ ਫਿਰੇਗਾ, ਪਾਤਸ਼ਾਹ ਜੀ ਕਹਿੰਦੇ ਇੱਥੇ ਵੀ ਦੁਖੀ ਹੋਏਗਾ ਤੇ ਜਦ ਪ੍ਰਲੋਕ ਵਿੱਚ ਜਾਏਗਾ ਅੱਗੇ ਡਬਲ ਉਸ ਨੂੰ ਸਜ਼ਾ ਮਿਲੇਗੀ। ਇੱਥੇ ਤਾਂ ਉਹ ਦੁਖੀ ਹੈ, ਅੱਗੇ ਜਾ ਕੇ ਉਹਨੂੰ ਸਜ਼ਾ ਡਬਲ ਮਿਲੇਗੀ। ਪਾਤਸ਼ਾਹ ਫਰਮਾਉਂਦੇ ਨੇ ਅੰਦਰ ਸਹਿਜ ਨਾ ਆਇਓ ਸਹਿਜੇ ਹੀ ਲੈ ਖਾਏ। ਅੰਦਰ ਸਹਿਜ ਅਵਸਥਾ ਪਾਤਸ਼ਾਹ ਜੀ ਕਹਿੰਦੇ ਉਹਦੇ ਬਾਣੀ ਨਹੀਂ ਸਕਦੀ ਕਿਉਂਕਿ ਸੱਚੇ ਗੁਰੂ ਦੇ ਲੜਨਾ ਹੀ ਲੱਗਾ, ਕੇਵਲ ਪਖੰਡ ਹੈ ਤੇ ਪਖੰਡ ਨੂੰ ਕਾਇਮ ਰੱਖਣ ਵਾਸਤੇ ਉਸਨੂੰ ਚਿੰਤਾ ਲੱਗੀ ਰਹਿੰਦੀ ਹੈ। ਪਰ ਸਹਿਜੇ ਹੀ ਲੈ ਖਾਏ, ਸਭ ਤਰ੍ਹਾਂ ਦਾ ਭੱਖ ਅਭੱਖ ਜੋ ਉਹਨੂੰ ਮਿਲਦਾ ਸਭ ਕੁਛ ਉਹ ਖਾਈ ਜਾਂਦਾ। मन हठ जिस ते मंगना लैना दुख मनाए। पातशाह कहिंदे फिर धमकी दे के मंगदे ने, मन हठ हठ करके मंगदे ने ऐसे भेखी ते पखंडी। कहिंदे जेकर सानू ना इन्ना कुछ दिता ते असीं सराफ दे के तुहाडा नुकसान कर देंगे। पातशाह फरमाउंदे अगले नूं दुखी करके दुख मना करके उसदे कोलों लै लैंदे हन। इस भेखै थावहो गिरहो भला जिथहो को वरसाए। धन गुरु अमरदास पातशाह दा पवित्र बचन है। महाराज फरमा रहे इस तरह का पखंड करन नालों, इस तरह का भेखी बन जाण दे नालों पातशाह जी कहिंदे अपना घर वसा लेना चंगा है, ते मेहनत मजदूरी करके किरत विरत करके रोटी खा लैनी चंगी है। जिथे कोई बैठा होएगा अपने परिवार नूं लैके, जे उत्थे कोई सगों मंगण वाला आ गया ਉਹ ਸਰਦਾ ਬਣਦਾ ਭਾਵੇਂ ਚੁਟਕੀ ਆਟਾ ਪਾਵੇ ਉਹ ਪਾਏਗਾ ਤਾਂ ਸਹੀ। ਫਿਰ ਪਾਤਸ਼ਾਹ ਫਰਮਾਉਂਦੇ ਜਿੱਥੋਂ ਹੁਕਮ ਵਰਸਾਏ। ਅੱਚਲ ਸਾਹਿਬ ਦਾ ਸਾਧ ਸੰਗਤ ਜੀ ਇਤਿਹਾਸ ਆਪਾਂ ਪੜ੍ਹਦੇ ਹਾਂ, ਇਹ ਆਉਣ ਵਾਲਿਆਂ ਦਿਨਾਂ ਵਿੱਚ ਉੱਥੇ ਜੋੜ ਮੇਲਾ ਵੀ ਆ ਰਿਹਾ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਦ ਜੋਗੀਆਂ ਨੂੰ ਉੱਥੇ ਮਿਲੇ ਹੈ, ਉਦੋਂ ਸਤਿਗੁਰੂ ਸਾਹਿਬ ਮਹਾਰਾਜ ਜੀ ਕਰਤਾਰਪੁਰ ਰਾਵੀ ਦੇ ਦਰਿਆ ਦੇ ਕਿਨਾਰੇ ਤੇ ਆਪਣੇ ਪਰਿਵਾਰ ਸਮੇਤ ਬੱਚਿਆਂ ਦੇ ਔਰ ਆਪਣੀ ਧਰਮ ਸੁਪਤਨੀ ਸ੍ਰੀ ਸੁਲੱਖਣੀ ਜੀ ਦੇ ਸਮੇਤ ਰਹਿ ਰਹੇ ਸਨ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦ ਉੱਥੇ ਗਏ ਤੇ ਜੋਗੀ ਲੋਕ ਜਿਹੜੇ ਆ ਉਹ ਪਹਿਲਾਂ ਵੀ ਕਈ ਵਾਰ ਗੁਰੂ ਸਾਹਿਬ ਨੂੰ ਮਿਲ ਚੁੱਕੇ ਸਨ ਔਰ ਜਾਣਦੇ ਸਨ। ਕਹਿੰਦੇ ਐ ਸਾਡੀ ਪੂਜਾ ਹਰ ਜਗ੍ਹਾ ਤੇ ਬੰਦ ਕਰਾ ਦਿੰਦਾ ਹੈ, ਆਓ ਇਹਦੇ ਨਾਲ ਆਪਾਂ ਅੱਜ ਇੱਥੇ ਲੋਕਾਂ ਦੇ ਸਾਹਮਣੇ ਚਰਚਾ ਕਰਕੇ ਇਸ ਨੂੰ ਹਰਾ ਲਈਏ। ਇੱਕ ਪੌੜੀ ਦਾ ਸਿਰਫ ਆਪਾਂ ਹਵਾਲਾ ਵਿੱਚੋਂ ਲਵਾਂਗੇ ਸਮੇਂ ਮੁਤਾਬਕ। ਖਾਧੀ ਖੁਣਸ਼ ਜੋਗੀਸ਼ਰਾਂ ਗੋਸ਼ਟ ਕਰਨ ਸਭੇ ਉੱਠ ਆਈ, ਪੁੱਛੇ ਜੋਗੀ ਭੰਗਰਨਾਥ ਤੋਹੇ ਦੁੱਧ ਵਿੱਚ ਕਿਉਂ ਕਾਂਜੀ ਪਾਈ, ਭੇਖ ਉਤਾਰ ਉਦਾਸ ਦਾ ਵੱਤ ਕਿਉਂ ਸੰਸਾਰੀ ਰੀਤ ਚਲਾਈ। ਉਹਨੇ ਲੋਕਾਂ ਦੇ ਸਾਹਮਣੇ ਝੂਠਿਆਂ ਕਰਨ ਦੀ ਕੋਸ਼ਿਸ਼ ਕੀਤੀ ਗੁਰੂ ਨਾਨਕ ਸਾਹਿਬ ਨੂੰ ਸੰਗਤ ਦੇ ਹੁੰਦਿਆਂ। ਓਬਜੈਕਸ਼ਨ ਉਹਦਾ ਇਹ ਸੀ, ਕਹਿੰਦਾ ਇਹ ਜੋ ਫਕੀਰੀ ਹੈ ਹਿਰਦਾ ਇੱਕ ਭਾਂਡਾ ਹੈ, ਜੋ ਫਕੀਰੀ ਹੈ ਇਹ ਇੱਕ ਸਾਫ਼ ਸੁਥਰਾ ਦੁੱਧ ਹੈ, ਤੇ ਜਦੋਂ ਤੂੰ ਫਕੀਰ ਪਹਿਲਾਂ ਬਣ ਕੇ ਤੇ ਦੁਬਾਰਾ ਫਿਰ ਬੱਚਿਆਂ ਤੇ ਪਤਨੀ ਦੇ ਸਮੇਤ ਕਰਤਾਰਪੁਰ ਰਹਿ ਰਿਹਾ, ਉੱਥੇ ਘਰ ਬਣਾ ਕੇ ਡੇਰਾ ਬਣਾ ਕੇ, ਤੂੰ ਤਾਂ ਇਉਂ ਕੀਤਾ ਜਿਸ ਤਰ੍ਹਾਂ ਦੁੱਧ ਦੇ ਮਟਕੇ 'ਚ ਖਟਿਆਈ ਡਿੱਗ ਪਵੇ ਤੇ ਸਾਰਾ ਫੁੱਟ ਜਾਵੇ। ਉਹ ਕਹਿੰਦਾ ਫਿੱਟਿਆ ਚਾਟਾ ਦੁੱਧ ਦਾ ਰਿੜਕਿਆ ਮੱਖਣ ਹੱਥ ਨਾ ਆਈ। ਗੁਰੂ ਨਾਨਕ ਸਾਹਿਬ ਦੇ ਉੱਤੇ ਬਹੁਤ ਵੱਡਾ ਓਬਜੈਕਸ਼ਨ ਕਰ ਦਿੱਤਾ। ਹੁਣ ਸਾਡੇ ਸਤਿਗੁਰੂ ਪਾਤਸ਼ਾਹ ਦੇਖੋ, ਜਿੱਥੇ ਝਿੜਕ ਮਾਰਨ ਦੀ ਲੋੜ ਪਵੇ ਉੱਥੇ ਫਿਰ ਸਾਡੇ ਪਾਤਸ਼ਾਹ ਝਿੜਕਦੇ ਵੀ ਹੈ। ਸਾਡੇ ਪਾਤਸ਼ਾਹ ਨੇ ਆਖਿਆ ਇਹ ਨਾਨਕ ਆਖੇ ਭੰਗਰ ਨਾਥ ਤੇਰੀ ਮਾਉ ਕੁਚੱਜੀ ਆਹੀ, ਭਾਂਡਾ ਧੋਏ ਨਾ ਜਾਤੇ ਉਨ ਭਾਏ ਕੁਚੱਜੇ ਫੁੱਲ ਸੜਾਈ। ਭੇਖ ਪਾਤਸ਼ਾਹ ਨੇ ਆਖਿਆ ਹੋਏ ਅਤੀਤ ਗ੍ਰਸਤ ਤਜ, ਫਿਰ ਉਨਹੀ ਕੇ ਘਰ ਮੰਗਣ ਜਾਈ। ਅਖੀਰ ਤੇ ਪਾਤਸ਼ਾਹ ਨੇ ਆਖਿਆ ਬਿਨ ਦਿੱਤੇ ਕਿਸ ਹੱਥ ਨਾ ਆਈ। ਪਾਤਸ਼ਾਹ ਨੇ ਕਿਹਾ ਜੇ ਦਾਨ ਕਰਨ ਦੀ ਆਦਤ ਨਾ ਪਈ ਹੋਵੇ, ਹਮੇਸ਼ਾ ਲੈ ਲੈ ਕੇ ਖਾਣ ਦਾ ਹੀ ਸੁਭਾਅ ਬਣਿਆ ਹੋਵੇ, ਤੇ ਪਾਤਸ਼ਾਹ ਕਹਿੰਦੇ ਜਦੋਂ ਆਪ ਨੇ ਆਪਣੇ ਹੱਥੋਂ ਕੁਛ ਦਿੱਤਾ ਤੇ ਮਿਲਣਾ ਕਿੱਥੋਂ ਹੈ, ਬਿਨ ਦਿੱਤੇ ਕਿਸ ਹੱਥ ਨਾ ਆਈ। ਸਤਿਗੁਰਾਂ ਨੇ ਉੱਥੇ ਡਿਕਲੇਅਰ ਕਰ ਦਿੱਤਾ, ਪਾਤਸ਼ਾਹ ਨੇ ਫਰਮਾ ਦਿੱਤਾ ਕਿ ਇਹ ਸਿੱਖ ਅਸੀਂ ਇਹੋ ਜਿਹਾ ਸਾਜਿਆ ਹੈ ਜਿਹੜਾ ਘਰ ਬਾਰ ਵਿੱਚ ਰਹੇਗਾ, ਕਿਰਤ ਕਮਾਈ ਕਰੇਗਾ ਔਰ ਹਰ ਥਾਂ ਤੇ ਆਪਣੀ ਕਿਰਤ ਕਮਾਈ ਚੋਂ ਸਰਦਾ ਬਣਦਾ ਹਿੱਸਾ ਪਾਵੇਗਾ। ਇਸ ਭੇਖੈ ਥਾਵਹੁ ਗਿਰਹੁ ਭਲਾ ਜਿਥਹੁ ਕੋ ਵਰਸਾਏ, ਸਬਦ ਰਤੇ ਤਿਨਾ ਸੋਝੀ ਪਈ ਦੂਜੈ ਭਰਮ ਭੁਲਾਏ, ਪਇਆ ਕਿਰਤ ਕਮਾਵਣਾ ਕਹਿਣਾ ਕਛੂ ਨਾ ਜਾਏ, ਨਾਨਕ ਜੋ ਤਿਸ ਭਾਵਹਿ ਸੇ ਭਲੇ ਜਿਨਕੀ ਪਤ ਪਾਵਹਿ ਥਾਏ। ਕਿਉਂਕਿ ਕਥਾ ਦਾ ਸਮਾਂ ਸੰਪੂਰਨ ਹੋ ਚੁੱਕਾ ਹੈ, ਦਾਸ ਤੋਂ ਪਿੱਛੋਂ ਢਾਡੀ ਵੀਰਾਂ ਨੇ ਹਾਜ਼ਰੀ ਭਰਨੀ ਹੁੰਦੀ ਹੈ, ਉਹ ਚਾਰ ਸਿੰਘ ਨੇ, ਇਸ ਵਾਸਤੇ ਜੇ ਪੰਕਤੀ ਦੇ ਅਰਥ ਭਾਵੇਂ ਰਹਿ ਜਾਣ ਸਮੇਂ ਦੇ ਵਿੱਚ ਸਮਾਪਤੀ ਕਰਨੀ ਜ਼ਰੂਰੀ ਹੈ। ਭੁੱਲਾਂ ਦੀ ਖਿਮਾ ਦਿੰਦਿਆਂ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।